ਤੁਸੀਂ ਹੋ SBS ਪੰਜਾਬੀ ਦੇ ਨਾਲ।
ਕੀ ਆਸਟ੍ਰੇਲੀਆ ਵਿੱਚ TR ਮਿਲਣਾ ਪਹਿਲਾਂ ਨਾਲੋਂ ਔਖਾ ਹੋ ਗਿਆ? ਸਵਾਗਤ ਹੈ ਦੋਸਤੋ SBS ਪੰਜਾਬੀ ਤੋਂ, ਮੈਂ ਹਾਂ ਸ਼ਾਇਨਾ ਕਾਲਰਾ ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਸਥਾਈ ਗ੍ਰੈਜੂਏਟ ਵੀਜ਼ਾ ਬਾਰੇ। ਸਬ ਕਲਾਸ 485 ਜਿਸਨੂੰ TR ਜਾਂ ਟੈਂਪਰੇਰੀ ਰੈਜ਼ੀਡੈਂਸੀ ਵੀ ਕਿਹਾ ਜਾਂਦਾ, ਇਹ ਉਹ ਵੀਜ਼ਾ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਾ ਸਕਦੇ ਨੇ। ਇਸ ਵੀਜ਼ਾ ਰਾਹੀਂ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਦੇ ਪੂਰੇ ਅਧਿਕਾਰ ਵੀ ਮਿਲ ਸਕਦੇ ਨੇ। ਪਰ ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਕਿ 485 ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਤਾਂ ਵਾਧਾ ਹੋਇਆ, ਪਰ ਦਿੱਤੇ ਗਏ ਯਾਨੀ ਕਿ ਗ੍ਰਾਂਟ ਹੋਏ ਵੀਜ਼ਿਆਂ ਦੀ ਗਿਣਤੀ ਘਟੀ ਹੈ। ਜੇਕਰ ਭਾਰਤੀ ਮੂਲ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹ 485 ਵੀਜ਼ਾ ਲਈ ਬੈਨੇਕਾਰਾਂ ਦੀ ਸੂਚੀ ਵਿੱਚ ਸਿਖਰ ਉੱਤੇ ਨੇ। 2022-23 ਵਿੱਚ ਭਾਰਤੀ ਮੂਲ ਦੇ ਲੋਕਾਂ ਵੱਲੋਂ 485 ਵੀਜ਼ਾ ਲਈ 34,566 ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਦਕਿ ਇਹ ਅੰਕੜਾ ਵੱਧ ਕੇ 2023-24 ਵਿੱਚ 45,950 ਦੇ ਕੋਲ ਪਹੁੰਚ ਗਿਆ ਸੀ। ਹਾਲਾਂਕਿ ਇਹਨਾਂ ਸਾਲਾਂ ਵਿੱਚ 485 ਵੀਜ਼ਾ ਕਬੂਲ ਹੋਣ ਦੀ ਗਿਣਤੀ ਵਿੱਚ 38.3% ਫੀਸਦੀ ਦੀ ਗਿਰਾਵਟ ਆਈ ਸੀ, ਪਰ ਜੇਕਰ ਭਾਰਤੀ ਮੂਲ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਲਈ ਇਹ ਗਿਰਾਵਟ 42% ਤੱਕ ਪੁੱਜ ਗਈ ਸੀ, ਜਿਸ ਦਾ ਮਤਲਬ ਹੈ ਵੈਸੇ ਤਾਂ 485 ਗ੍ਰਾਂਟ ਹੋਣ ਵਿੱਚ ਇਹਨਾਂ ਦੋਹਾਂ ਸਾਲਾਂ ਵਿੱਚ ਗਿਰਾਵਟ ਆਈ ਹੈ, ਪਰ ਇਹ ਗਿਰਾਵਟ ਭਾਰਤੀ ਮੂਲ ਦੇ ਲੋਕਾਂ ਵਿੱਚ ਖਾਸ ਤੌਰ ਤੇ ਵੇਖਣ ਨੂੰ ਮਿਲੀ ਹੈ। ਤੇ ਫਿਰ ਅਜਿਹੇ ਵਿੱਚ 485 ਲਈ ਅਰਜ਼ੀ ਦੇਣਾ ਕਿੰਨਾ ਕਲਾਹੇਮੰਦ ਹੈ? ਇਸ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਵੀਜ਼ਾ ਕਰਾਫਟ ਮਾਈਗ੍ਰੇਸ਼ਨ ਤੋਂ ਮਾਈਗ੍ਰੇਸ਼ਨ ਐਕਸਪਰਟ ਨਵਨੀਤ ਸਿੰਘ ਜੀ ਨੇ ਸਾਂਝ ਪਾਈ ਹੈ। ਨਵਨੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਦੇ ਪੰਜਾਬੀ ਪ੍ਰੋਗਰਾਮ ਵਿੱਚ। ਸਿੱਧੇ ਮੁੱਦੇ ਤੇ ਆਉਂਦੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਮਝਣਾ ਚਾਹਾਂਗੇ ਕੀ TR ਜਾਂ 485 ਵੀਜ਼ਾ ਲੈਣਾ ਪਹਿਲਾਂ ਨਾਲੋਂ ਬਹੁਤ ਔਖਾ ਹੋ ਗਿਆ।
ਜਿਹੜਾ 485 ਵੀਜ਼ਾ ਅੱਜ ਕੱਲ ਲੈਣਾ ਪਹਿਲਾਂ ਨਾਲੋਂ ਕਾਫੀ ਔਖਾ ਹੋ ਗਿਆ, ਤੇ ਮੈਂ ਉਹਦੇ 5 ਮੋਟੇ ਮੋਟੇ ਕਾਰਨ ਦੇਖਦਾ। ਸਭ ਤੋਂ ਪਹਿਲਾ ਕਾਰਨ ਜੇ ਇਸ ਗੱਲ ਦਾ ਆਪਾਂ ਗੱਲ ਕਰੀਏ, ਇੰਗਲਿਸ਼ ਰਿਕੁਆਇਰਮੈਂਟ ਜਿਹੜੀ ਡਿਪਾਰਟਮੈਂਟ ਨੇ ਉਹ ਰੇਜ਼ ਕਰਤੀ ਹੈ, ਵਧਾਇਆ ਤਾਂ ਉਹਨਾਂ ਨੇ ਸਿਰਫ ਅੱਧਾ ਪੁਆਇੰਟ ਹੀ ਹੈ। ਸੋ ਪ੍ਰੀਵੀਅਸਲੀ ਤੁਹਾਨੂੰ ਕੀ ਚਾਹੀਦਾ ਸੀ, ਓਵਰਆਲ ਸਕੋਰ ਆਫ ਆਇਲਟਸ ਸੀ ਕਿਸੇ 'ਚ ਵੀ 5 ਤੋਂ ਘੱਟ ਨਹੀਂ ਹੋਣੇ ਚਾਹੀਦੇ, ਹੁਣ ਵਧਾ ਕੇ ਇਹਨਾਂ ਨੇ ਕਰਤਾ ਕਿ 6.5 ਤੁਹਾਡਾ ਓਵਰਆਲ ਆਇਲਟਸ ਦਾ ਸਕੋਰ ਹੋਣਾ ਚਾਹੀਦਾ, ਤੇ ਕਿਸੇ ਵੀ ਮੋਡਿਊਲ 'ਚ ਜਿਹੜਾ ਹੈ 5.5 ਤੋਂ ਘੱਟ ਤੁਹਾਡੇ ਨਹੀਂ ਹੋਣੇ ਚਾਹੀਦੇ। ਸੋ ਇਹਦਾ ਕਰਕੇ ਆਪਣੇ ਬਹੁਤ ਸਾਰੇ ਕਲਾਇੰਟ ਹੈ ਜਿਹੜੇ ਕਿ ਜੈਨੂਅਨ ਆਪਦੇ ਫੀਲਡ 'ਚ ਕੰਮ ਵੀ ਕਰ ਰਹੇ ਹਨ, ਪਰ ਉਹ ਇੰਨਾ ਸਕੋਰ ਹਿੱਟ ਹੀ ਨਹੀਂ ਕਰ ਪਾ ਰਹੇ, ਕੋਈ 6 ਦੇ ਲਾਗੇ ਜਾ ਕੇ ਰੁਕ ਜਾਂਦਾ, ਜੇ ਉੱਧਰ 6.5 ਆਉਂਦੇ ਆ ਤਾਂ ਉੱਧਰ 5.5 ਇੱਕ ਅੱਧੇ 'ਚੋਂ ਮੋਡਿਊਲ 'ਚੋਂ ਘੱਟ ਰਹਿ ਜਾਂਦਾ। ਤੇ ਜੇ ਆਪਾਂ ਗੱਲ ਕਰੀਏ ਜਿਹੜੇ ਸਾਡੇ ਕਲਾਇੰਟਸ ਥਾਈ ਕਲਾਇੰਟ ਹੈਗੇ ਆ, ਚਾਈਨੀਜ਼, ਉਹਨਾਂ ਲਈ ਈਵਨ ਵਰਸ, ਉਹਨਾਂ ਵਾਸਤੇ ਤਾਂ ਜਿਹੜਾ ਹੈ 5 ਬੈਂਡ ਲੈਣਾ ਵੀ ਔਖਾ ਹੋਇਆ ਪਿਆ। ਸੋ ਹਾਈ ਇੰਗਲਿਸ਼ ਰਿਕੁਆਇਰਮੈਂਟ ਕਰਕੇ ਹੁਣ ਕਾਫੀ ਜ਼ਿਆਦਾ 485 ਜਿਹੜਾ ਹੈਗਾ ਨਹੀਂ ਗ੍ਰਾਂਟ ਹੋ ਰਹੇ ਜਾਂ ਲੋਕ ਅਪਲਾਈ ਨਹੀਂ ਕਰ ਪਾ ਰਹੇ। ਸੈਕਿੰਡ ਜਿਹੜੀ ਇੱਕ ਹੋਰ ਇਹਦੀ ਰੀਜ਼ਨ ਹੈਗੀ ਹੈ ਉਹ ਹੈਗੀ ਹੈ ਕਿ ਜੇ ਤੁਸੀਂ ਇੱਕ 485 ਵੀਜ਼ਾ ਲੈ ਲਿਆ, ਤੁਸੀਂ ਉਸ ਤੋਂ ਬਾਅਦ ਸਟੂਡੈਂਟ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਸੋ ਇਹ ਇੱਕ ਰੀਜ਼ਨ ਹੈਗਾ ਕਿਉਂਕਿ ਸਟੂਡੈਂਟਸ ਨੂੰ ਪਤਾ ਹੁਣ ਕਿ 485 ਆਪਾਂ ਇੱਕੋ ਵਾਰੀ ਅਪਲਾਈ ਕਰ ਸਕਦੇ ਹਾਂ, ਸੋ ਇੱਕ ਇਹ ਆਪਸ਼ਨ ਵੀ ਲੋਕ ਬਚਾ ਕੇ ਰੱਖਣਾ ਚਾਹੁੰਦੇ ਆ। ਤੀਸਰੀ ਜਿਹੜੀ ਰੀਜ਼ਨ ਮੈਂ ਦੇਖ ਰਿਹਾ ਕਿ ਕੋਵਿਡ ਦੇ ਟਾਈਮ ਜਿਹੜੀ ਰਿਲੈਕਸੇਸ਼ਨ ਸੀ ਉਹ ਸਾਰੀਆਂ ਹੁਣ ਖਤਮ ਹੋ ਚੁੱਕੀਆਂ। ਕੋਵਿਡ ਦੇ ਟਾਈਮ ਸੀਗਾ ਕਿ ਕੋਈ ਲਿਸਟ ਅਪਲਾਈ ਨਹੀਂ ਹੋ ਰਹੀ ਸੀ, ਸਿਰਫ ਤੁਸੀਂ 2 ਸਾਲ ਦੀ ਪੜ੍ਹਾਈ ਆਸਟ੍ਰੇਲੀਆ ਦੇ ਵਿੱਚ ਕਰਨੀ ਸੀ ਤਾਂ ਤੁਸੀਂ TR ਜਾਂ ਤੁਹਾਨੂੰ ਮਿਲ ਜਾਂਦਾ ਸੀ, ਪਰ ਜਿਹੜਾ ਹੁਣ ਹੈਗਾ ਉਹਨੂੰ ਸੈਟਿੰਗਸ ਫਿਰ ਉਹੀ ਪੁਰਾਣੀਆਂ ਇਹਨਾਂ ਨੇ ਸ਼ੁਰੂ ਕਰਤੀਆਂ। ਸੋ ਤੁਹਾਡਾ ਓਕੂਪੇਸ਼ਨ ਜਿਹੜਾ ਮੇਨ ਲਿਸਟ ਦੇ ਉੱਤੇ ਹੋਣਾ ਚਾਹੀਦਾ, ਜਿਹਦੇ ਵਿੱਚ ਬਹੁਤ ਘੱਟ ਓਕੂਪੇਸ਼ਨ ਨੇ। ਜੇ ਮੋਟਾ ਜਿਹਾ ਇਗਜ਼ਾਮਪਲ ਜੋ ਮੇਰੇ ਆਪਦੇ ਕਲਾਇੰਟਸ ਨਾਲ ਕਈ ਨਾਲ ਹੋਇਆ, ਉਹ ਹੈ ਕਿ ਜਿਹਦਾ ਡਿਪਲੋਮਾ ਆਫ ਨਰਸਿੰਗ ਕਰਕੇ ਤੁਸੀਂ ਐਨਰੋਲਡ ਨਰਸ ਬਣਦੇ ਹੋ, ਐਨਰੋਲਡ ਨਰਸ ਜਿਹੜਾ ਹੈਗਾ ਉਹ ਮੇਨ ਲਿਸਟ 'ਚ ਨਹੀਂ ਹੈ, ਸ਼ੋਰਟ ਲਿਸਟ ਦੇ ਵਿੱਚ ਹੈਗਾ। ਸੋ ਉਹ ਵਿਚਾਰੇ 2 ਸਾਲ ਦੀ ਪੜ੍ਹਾਈ ਕਰਨ ਦੇ ਬਾਵਜੂਦ ਵੀ, ਇੰਨੀ ਫੀਸ ਦੇਣ ਦੇ ਬਾਵਜੂਦ ਵੀ ਆਪਦਾ 485 ਵੀਜ਼ਾ ਜਿਹੜਾ ਹੈ ਉਹ ਅਪਲਾਈ ਨਹੀਂ ਕਰ ਸਕਦੇ। ਇਸ ਤੋਂ ਬਾਅਦ ਡਿਪਾਰਟਮੈਂਟ ਵੀ ਜਦੋਂ ਕੋਈ ਪਾਲਿਸੀ ਬਣਾਉਂਦਾ ਉਹ ਇਸ ਹਿਸਾਬ ਨਾਲ ਸੋਚਦਾ ਨਹੀਂ, ਉਹਦੀ ਅਲੱਗ ਅਲੱਗ ਇੰਟਰਪ੍ਰੀਟੇਸ਼ਨ ਬਣਦੀ ਹੈ। ਫਾਰ ਐਗਜ਼ਾਮਪਲ 2 ਤਰ੍ਹਾਂ ਦੇ 485 ਵੀਜ਼ਾ ਹੁੰਦੇ ਆ, ਜਿੱਦਾਂ ਇੱਕ ਟ੍ਰੇਡ ਵਾਲਾ ਹੋ ਗਿਆ, ਜੇ ਕਿਸੇ ਨੇ ਡਿਪਲੋਮਾ ਜਾਂ ਐਸੋਸੀਏਟ ਡਿਗਰੀ ਕੀਤੀ ਹੈ ਉਹ ਪੋਸਟ ਵੋਕੇਸ਼ਨਲ ਸਟ੍ਰੀਮ ਦੇ ਵਿੱਚ ਅਪਲਾਈ ਕਰਦਾ, ਜਿਹੜਾ ਕਿ 18 ਮਹੀਨੇ ਦਾ ਤੁਹਾਨੂੰ ਮਿਲਦਾ। ਜਿਨ੍ਹਾਂ ਨੇ ਬੈਚਲਰਸ ਕੀਤੀਆਂ ਜਾਂ ਮਾਸਟਰਸ ਕੀਤੀਆਂ, ਜੇ ਕੋਈ ਇੰਡੀਆ ਤੋਂ ਹੈਗਾ ਉਹਨਾਂ ਨੂੰ 3 ਸਾਲ ਦੀ TR ਮਿਲਦੀ ਹੈ, ਉਹਨੂੰ ਪੋਸਟ ਹਾਇਰ ਐਜੂਕੇਸ਼ਨ ਕਹਿ ਦਿੰਦੇ ਆ। ਸੋ ਉਹਨਾਂ ਨੇ ਗਲਤੀ ਨਾਲ ਗ੍ਰੈਜੂਏਟ ਡਿਪਲੋਮਾ ਨੂੰ ਚੁੱਕ ਕੇ ਉਹਦੇ ਵਿੱਚ ਪਾ ਦਿੱਤਾ ਉਸੇ ਲਾਈਨ ਦੇ ਵਿੱਚ ਕਿ ਬੈਚਲਰ ਗ੍ਰੈਜੂਏਟ ਡਿਪਲੋਮਾ ਮਾਸਟਰ PhD ਵੀ ਇਹਨਾਂ ਨੂੰ 3 ਸਾਲ ਦੀ ਮਿਲੂਗੀ, ਹਾਲਾਂਕਿ ਉਹਨਾਂ ਦੀ ਇੰਟੈਂਸ਼ਨ ਨਹੀਂ ਸੀ। ਉਸ ਤੋਂ ਬਾਅਦ ਫਿਰ ਜਦੋਂ ਇਹ ਮਾਮਲਾ ਉਹਨਾਂ ਨਾਲ ਰੇਜ਼ ਕੀਤਾ ਗਿਆ, ਉਹਨਾਂ ਨੇ ਫਿਰ ਜਿਹੜਾ ਹੈ 485 ਗ੍ਰੈਜੂਏਟ ਡਿਪਲੋਮਾ ਦੀ ਰਿਕੁਆਇਰਮੈਂਟ ਇਹ ਕਰਤੀ ਕਿ ਪਹਿਲਾਂ ਤੁਸੀਂ ਬੈਚਲਰ ਡਿਗਰੀ ਫਿਨਿਸ਼ ਕੀਤੀ ਹੋਣੀ ਚਾਹੀਦੀ ਹੈ। ਸੋ ਇਹਦਾ ਕਰਕੇ ਹੁਣ ਪਤਾ ਨਹੀਂ ਕਿੰਨੇ ਲੋਕ ਪਿਛਲੇ 6-8-10 ਮਹੀਨੇ ਤੋਂ ਜਿਹੜਾ ਗ੍ਰੈਜੂਏਟ ਡਿਪਲੋਮਾ ਇਹ ਸੋਚ ਕੇ ਕਰੀ ਜਾਂਦੇ ਸੀ ਕਿ ਆਪਾਂ 485 ਵੀਜ਼ਾ ਅਪਲਾਈ ਕਰ ਲਾਂਗੇ, ਹਾਲਾਂਕਿ ਉਹ ਵਿਚਾਰੇ ਉਸ ਤੋਂ ਬਾਅਦ ਅਪਲਾਈ ਨਹੀਂ ਕਰ ਪਾਉਣਗੇ। ਉਸ ਤੋਂ ਬਾਅਦ ਕੁਛ ਗਵਰਨਮੈਂਟ ਨੇ ਚੇਂਜਸ ਕੀਤੀਆਂ ਸਕਿੱਲ ਅਸੈਸਿੰਗ ਬੋਡੀ, ਜਿੱਦਾਂ ਕਿ ਕਹਿ ਲਓ ਕਿ ਜੋਬ ਰੈਡੀ ਪ੍ਰੋਗਰਾਮ ਆਪਣੇ ਟ੍ਰੇਡੀ ਬਹੁਤ ਸਾਰੇ ਕਰਦੇ ਆ, ਉਹ ਹੁਣ ਉਹਨਾਂ ਨੇ ਅਲਾਓ ਕਰਤਾ ਕਿ ਤੁਸੀਂ ਸਟੂਡੈਂਟ ਵੀਜ਼ਾ 'ਤੇ ਹੀ ਕਰ ਸਕਦੇ ਹੋ। ਤਾਂ ਉਹਦਾ ਕਰਕੇ ਵੀ ਜਿਹੜੇ ਹੈ ਸਟੂਡੈਂਟਸ ਕੀ ਕਰ ਰਹੇ ਆ, ਹੁਣ ਇੱਕ ਵੀਜ਼ੇ ਤੋਂ ਦੂਸਰਾ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹੈ, ਕਿਉਂਕਿ ਉਹਨਾਂ ਨੇ ਵੈਸੇ ਵੀ 485 'ਤੇ ਜੋਬ ਰੈਡੀ ਪ੍ਰੋਗਰਾਮ ਕਰਨਾ ਹੁੰਦਾ, ਤਾਂ ਉਸ ਫੋਰ ਸਟੂਡੈਂਟ ਵੀਜ਼ਾ ਦੇ ਉੱਪਰ ਹੀ ਕਰੇ ਜਾ ਰਹੇ ਹਾਂ। ਔਰ ਲਾਸਟ ਮੇਰੇ ਖਿਆਲ ਜਿਹੜੀ ਸਭ ਤੋਂ ਮੈਨੂੰ ਅਜੀਬ ਚੀਜ਼ ਲੱਗਦੀ ਹੈ ਕਿ ਸਭ ਤੋਂ ਜ਼ਿਆਦਾ ਕੰਪਲੀਕੇਟਿਡ ਮੇਰੇ ਹਿਸਾਬ ਨਾਲ 485 ਵੀਜ਼ਾ ਦੀ ਰਿਕੁਆਇਰਮੈਂਟ ਹੈ। ਫਾਰ ਐਗਜ਼ਾਮਪਲ, ਇਹਦੇ ਵਾਸਤੇ ਤੁਹਾਨੂੰ ਪੁਲਿਸ ਕਲੀਅਰੈਂਸ, ਆਸਟ੍ਰੇਲੀਅਨ ਪੁਲਿਸ ਕਲੀਅਰੈਂਸ ਦੀ ਰਿਸੀਟ ਚਾਹੀਦੀ ਹੈ। ਜੇ ਤੁਸੀਂ ਸੇਮ ਡੇ ਅੱਜ ਹੀ ਤੁਸੀਂ ਪੁਲਿਸ ਕਲੀਅਰੈਂਸ ਅਪਲਾਈ ਕੀਤੀ, ਅੱਜ ਹੀ ਤੁਸੀਂ ਵੀਜ਼ਾ ਚੁੱਕ ਕੇ ਲੌਂਚ ਕਰਤਾ ਸਟੇਟ ਰਿਫਿਊਜ਼ਲ, ਕਿਉਂਕਿ ਵਰਡਿੰਗ ਹੈ ਕਿ ਪਿਛਲੇ 12 ਮਹੀਨੇ ਦੇ ਵਿੱਚ ਤੁਸੀਂ ਆਸਟ੍ਰੇਲੀਅਨ ਫੈਡਰਲ ਪੁਲਿਸ ਅਪਲਾਈ ਕੀਤੀ ਹੋਣੀ ਚਾਹੀਦੀ ਹੈ। ਸੋ ਅੱਜ ਉਹ ਪਿਛਲੇ 12 ਮਹੀਨੇ 'ਚ ਨਹੀਂ ਹੁੰਦਾ। ਸੋ ਇਹੋ ਜਿਹੀ ਟੈਕਨੀਕੈਲਿਟੀਜ਼, ਜਾਂ ਫਿਰ ਇਹ ਕਹਿ ਲਓ ਕਿ ਆਸਟ੍ਰੇਲੀਅਨ ਸਟੱਡੀ ਜਿਹੜੀ ਤੁਸੀਂ ਕੀਤੀ ਹੈ, ਉਹ ਇੱਕ ਦਿਨ ਪਹਿਲਾਂ ਖਤਮ ਹੋਣੀ ਚਾਹੀਦੀ, ਅਗਲੇ ਦਿਨ ਤੁਸੀਂ ਪਾ ਸਕਦੇ ਹੋ। ਜੇ ਸੇਮ ਡੇ ਤੁਹਾਨੂੰ ਅੱਜ ਦਾ ਅੱਜ ਹੀ ਤੁਹਾਨੂੰ ਮਿਲਿਆ ਲੈਟਸ ਕੰਪਲੀਸ਼ਨ ਲੈਟਰ ਔਨ 5th of March 2025, ਅੱਜ ਹੀ ਮੈਂ ਪਾਤਾ, ਉਹਦਾ ਰਿਫਿਊਜ਼ਲ। ਸੋ ਫਾਰ ਇਸ ਰੀਜ਼ਨਸ ਕਰਕੇ ਵੀ ਜਿਹੜਾ ਹੈਗਾ ਇਹ ਬਹੁਤ ਲੋਕ ਘੱਟ ਲੋਕਾਂ ਨੂੰ ਗ੍ਰਾਂਟ ਹੋ ਰਹੇ ਹੈ ਹੁਣ। ਪਰ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਰਾਈਟ ਕੈਂਡੀਡੇਟ ਹੈ ਉਹਦੇ ਵਾਸਤੇ ਸਭ ਕੁਛ ਪੋਸੀਬਲ ਹੈ, ਔਰ ਖਾਸ ਕਰ ਆਪਣੇ ਜਿਹੜੇ ਪੰਜਾਬੀ ਲੋਕ ਹੈਗੇ ਹੈ ਉਹਨਾਂ ਨੂੰ ਐਟਲੀਸਟ ਇੰਗਲਿਸ਼ ਦੀ ਰਿਕੁਆਇਰਮੈਂਟ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਵਧਾ ਲੈਣੀ ਚਾਹੀਦੀ ਹੈ
ਜੀ। ਤੇ 485 ਤੋਂ ਬਾਅਦ ਅਕਸਰ ਲੋਕ PR ਲਈ ਵੀ ਅਪਲਾਈ ਕਰਦੇ ਆ, ਤੇ ਕਿੰਨਾ ਕੁ ਲੁਕਰੇਟਿਵ ਬੱਚਿਆ ਹੈ 485 ਵੀਜ਼ਾ ਉਹਨਾਂ ਲਈ ਜੋ PR ਲੈਣਾ ਚਾਹੁੰਦੇ ਆ?
ਲੁੱਕ, ਜਿਹੜੇ 485 ਵੀਜ਼ਾ ਹੈਗਾ, ਜੇ ਇਹਨੂੰ ਆਪਾਂ ਕਰੈਕਟ ਕੀਤਾ ਜਾਵੇ ਤਾਂ ਮੈਂ ਇਹਨੂੰ ਕਹਿੰਦਾ ਪਾਥਵੇ ਟੂ ਪਰਮਾਨੈਂਟ ਰੈਜ਼ੀਡੈਂਸੀ। ਸੋ ਇਹ ਹਮੇਸ਼ਾ ਹੀ ਇੱਕ ਬਹੁਤ ਵੱਡਾ ਰੀਜ਼ਨ ਹੈਗਾ, ਦੋ ਤਿੰਨ ਰੀਜ਼ਨ ਕਰਕੇ ਜਿਹੜਾ 485 ਹਮੇਸ਼ਾ ਹੀ ਲੁਕਰੇਟਿਵ ਰਹਿਣਾ, ਕਿਉਂਕਿ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿਸੇ ਨੇ ਇੰਡੀਆ ਤੋਂ ਹਜੇ ਉਹ ਡਿਸਾਈਡ ਕਰ ਰਿਹਾ ਮੈਂ ਕੈਨੇਡਾ ਜਾਣਾ, US ਜਾਣਾ, ਆਸਟ੍ਰੇਲੀਆ ਜਾਣਾ ਜਾਂ ਇੰਗਲੈਂਡ ਜਾਣਾ, ਸਭ ਤੋਂ ਪਹਿਲਾਂ ਕੁਐਸਚਨਸ ਉਹਦੇ ਮਨ 'ਚ ਹੀ ਆਊਗਾ ਕਿ ਮੈਨੂੰ ਪੜ੍ਹਾਈ ਕਰਨ ਤੋਂ ਬਾਅਦ ਕਿ ਉੱਥੇ ਵਰਕ ਪਰਮਿਟ ਮਿਲੇਗਾ, ਕਿਉਂਕਿ ਜਿੰਨੀ ਟਿਊਸ਼ਨ ਫੀਸ ਇੱਥੇ ਖਰਚੇ ਹੁੰਦੇ ਹੈ, ਕਿਉਂਕਿ ਇੱਕ $50-60 ਰੁਪਏ ਦਾ ਇੱਕ ਡਾਲਰ ਬਣਨਾ। ਸੋ ਆਪਣੀ ਜਿਹੜੀ ਹੰਬਲ ਬੈਕਗਰਾਊਂਡ, ਜੇ ਸਿਰਫ ਪੜ੍ਹਾਈ ਬੱਚੇ ਨੂੰ ਸਿਰਫ ਪੜ੍ਹਾਉਣ ਵਾਸਤੇ ਇੱਥੇ ਕਰ ਰਹੇ ਹਾਂ, ਉਹ ਇਹ ਚੀਜ਼ ਅਫੋਰਡ ਨਹੀਂ ਕਰ ਸਕਦੇ। ਸੋ ਸਭ ਤੋਂ ਪਹਿਲਾਂ ਜਿਹੜੀ ਇੱਕ ਰੀਜ਼ਨ ਹੈ ਕਿ ਵਰਕ ਜਿਹੜਾ ਹੈਗਾ ਪਰਮਿਟ ਮਿਲੂਗਾ ਕਿ ਨਹੀਂ, ਇਹ ਡਿਸਾਈਡ ਕਰਕੇ ਹੀ ਆਪਣੇ ਲੋਕ ਜਿਹੜੇ ਹੈ ਉਹ ਆਸਟ੍ਰੇਲੀਆ ਜਾਂ ਫਿਰ ਕਿਸੇ ਹੋਰ ਕੰਟਰੀ ਜਾਂਦੇ। ਸੈਕਿੰਡ, 485 ਦੀ ਬਿਊਟੀ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਫੁੱਲ ਵਰਕਿੰਗ ਰਾਈਟਸ ਮਿਲਦੇ ਆ। ਸੋ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੱਕੇ ਹੋਣਾ ਹੈ, ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਹਾਨੂੰ ਉਹਦੇ ਵਾਸਤੇ ਚਾਹੀਦੀ ਹੈ ਉਹ ਹੈਗੀ ਹੈ ਸਕਿੱਲ ਅਸੈਸਮੈਂਟ, ਜਿਹਨੂੰ ਮੈਂ ਕਹਿੰਦਾ ਹੁੰਦਾ ਗੇਟਵੇ ਟੂ ਆਸਟ੍ਰੇਲੀਆ। ਜੇ ਸਕਿੱਲ ਅਸੈਸਮੈਂਟ ਹੈ ਉਹਦੇ ਵਾਸਤੇ ਹੁਣ ਮੈਜੋਰਟੀ ਨੇ ਇਹ ਰੱਖਿਆ ਹੋਇਆ ਕਿ ਤੁਹਾਨੂੰ ਵਰਕ ਰਿਕੁਆਇਰਮੈਂਟ ਹੈ, ਵਰਕ ਐਕਸਪੀਰੀਅੰਸ ਚਾਹੀਦਾ ਹੁੰਦਾ। ਫਾਰ ਐਗਜ਼ਾਮਪਲ, ਜੇ ਕੋਈ ਵੈਟ ਅਸੈਸ, ਕੋਈ ਰਿਟੇਲ ਮੈਨੇਜਰ ਹੈ, ਉਹਨੂੰ 20 hours ਪਰ ਵੀਕ 1 ਸਾਲ ਦਾ ਐਕਸਪੀਰੀਅੰਸ ਚਾਹੀਦਾ। ਜੇ ਕੋਈ ਸ਼ੈਫ ਹੈਗਾ, ਉਹਨੂੰ ਜੋਬ ਰੈਡੀ ਪ੍ਰੋਗਰਾਮ ਫਿਨਿਸ਼ ਕੀਤਾ ਹੋਣਾ ਚਾਹੀਦਾ। ਸੋ ਸਕਿੱਲ ਅਸੈਸਮੈਂਟ ਅਤੇ ਫੁੱਲ ਵਰਕਿੰਗ ਰਾਈਟਸ ਕਰਕੇ ਤੁਸੀਂ ਜਿਹੜਾ ਹੈ ਆਪਦੇ ਲਈ ਫਿਊਚਰ ਲਈ ਤਿਆਰੀ ਕਰ ਸਕਦੇ ਹੋ। ਔਰ ਜਿਹੜਾ ਥਰਡ ਹੈਗਾ ਉਹ ਹੈਗਾ ਕਿ ਔਨਸ਼ੋਰ ਜਿਹੜੇ ਹੈਗੇ ਹੈ ਐਪਲੀਕੈਂਟਸ, ਉਹ ਹਮੇਸ਼ਾ ਹੀ ਪ੍ਰੈਫਰ ਕੀਤੇ ਜਾਂਦੇ ਹੈ, ਚਾਹੇ ਉਹ ਸਟੇਟ ਨੋਮੀਨੇਸ਼ਨ ਵੀਜ਼ਾ ਜਾਂ ਫਿਰ ਜਿਹੜਾ ਆਪਾਂ ਕਹਿ ਲਈਏ ਫੈਡਰਲ ਜਿਹੜਾ 189 ਵੀਜ਼ਾ ਹੈਗਾ। ਕਿਉਂਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋ, ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਵੇਖਿਆ ਹੋਣਾ ਕਿ ਉਹਨਾਂ ਨੂੰ ਜ਼ਿਆਦਾਤਰ ਜੇ ਲੈਟਸ ਫਾਰ ਐਗਜ਼ਾਮਪਲ ਤੁਸੀਂ WA ਦੀ ਲਿਸਟ ਚੱਕ ਦੇਖ ਲਓ ਵੈਸਟ ਆਸਟ੍ਰੇਲੀਆ ਦੀ, ਜਿਨ੍ਹਾਂ ਨੂੰ ਉਹਨਾਂ ਨੇ ਨੋਮੀਨੇਟ ਕੀਤਾ ਹੈ, ਮਜੋਰਟੀ ਸਾਰੇ ਵੈਸਟਰਨ ਆਸਟ੍ਰੇਲੀਆ 'ਚ ਰਹਿਣ ਵਾਲੇ ਹੈ, ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਆਸਟ੍ਰੇਲੀਅਨ ਆਫ ਸ਼ੋਰ ਤੋਂ ਬਹੁਤ ਘੱਟ ਉਹਨਾਂ ਨੇ ਨੋਮੀਨੇਟ ਕੀਤਾ ਹੋਊਗਾ। ਉਸ ਤੋਂ ਬਾਅਦ ਜਿਹੜੇ ਆਸਟ੍ਰੇਲੀਅਨ ਐਕਸਪੀਰੀਅੰਸ ਹੈ, ਉਹ ਵੀ ਤੁਹਾਨੂੰ ਜ਼ਿਆਦਾ ਪੁਆਇੰਟਸ ਮਿਲ ਰਹੇ ਹੈ। ਫਾਰ ਐਗਜ਼ਾਮਪਲ, ਤੁਹਾਨੂੰ 3 ਸਾਲ ਆਫ ਸ਼ੋਰ ਦੇ 5 ਪੁਆਇੰਟ ਮਿਲਣੇ ਆ, ਉਹ ਤੁਹਾਨੂੰ 1 ਸਾਲ ਆਸਟ੍ਰੇਲੀਆ ਦੇ ਵਿੱਚ ਕੰਮ ਕਰਕੇ ਹੀ ਤੁਹਾਨੂੰ ਉਹਨੇ ਮਿਲ ਜਾਣੇ ਆ। ਜਿਹੜੇ ਇੰਪਲੋਇਰ ਹੈ, ਕਿਉਂਕਿ ਉਹਨੇ ਤੁਹਾਨੂੰ ਕੰਮ ਕਰਦੇ ਦੇਖਿਆ, ਤੁਸੀਂ ਵਰਕ ਕਲਚਰ ਤੁਹਾਨੂੰ ਆਸਟ੍ਰੇਲੀਆ ਦਾ ਪਤਾ, ਉਹ ਵੀ ਤੁਹਾਨੂੰ ਫਿਊਚਰ ਜਿਹੜੇ ਇੰਪਲੋਇਰ ਸਪੋਂਸਰਡ ਵੀਜ਼ਾ, ਚਾਹੇ 482 ਹੈ ਚਾਹੇ 186 ਹੈ, ਉਹ ਤੁਹਾਨੂੰ ਕਰਨ ਵਾਸਤੇ ਰੈਡੀ ਹੋ ਜਾਂਦੇ ਆ, ਕਿਉਂਕਿ ਇੱਕ ਟਰੱਸਟ ਫੈਕਟਰ ਬਣ ਚੁੱਕਿਆ। ਔਰ ਇੱਕ ਹੋਰ ਚੀਜ਼ ਹੈ ਕਿ ਜੇ ਤੁਸੀਂ ਆਸਟ੍ਰੇਲੀਅਨ ਸਟੱਡੀ ਕੀਤੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਕੁਝ ਫਾਇਦੇ ਵੀ ਹੈ। ਫਾਰ ਐਗਜ਼ਾਮਪਲ, ਜੋਬ ਰੈਡੀ ਪ੍ਰੋਗਰਾਮ, ਜੇ ਤੁਸੀਂ ਐਜ਼ ਅ ਸ਼ੈਫ ਕਰਦੇ ਹੋ, 1 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਚਾਹੀਦਾ ਹੈ। ਬਟ ਜੇ ਤੁਸੀਂ ਆਫ ਸ਼ੋਰ ਹੋ, TRA ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਮੰਗਦੀ ਹੈ। ਸੋ 485 ਇੱਕ ਇਹੋ ਜਿਹਾ ਵੀਜ਼ਾ ਹੈ ਜਿਹਨੂੰ ਆਪਾਂ ਪਾਥਵੇ ਟੂ PR ਕਹਿ ਸਕਦੇ ਹਾਂ।
ਅਜਿਹੇ ਵਿੱਚ 485 ਦੇ ਇਲਾਵਾ ਹੋਰ ਕੀ ਆਪਸ਼ਨਸ ਹੈ ਜਿਹੜੇ ਸਟੂਡੈਂਟਸ ਆਏ ਉਹਨਾਂ ਕੋਲ?
ਵੈਲ, ਸਟੂਡੈਂਟਸ ਬੈਸਟ ਇਹ ਕਰ ਸਕਦੇ ਹੈ ਕਿ ਜਿੰਨੀ ਜਲਦੀ ਲੈਟਸੇ ਤੁਸੀਂ ਚਾਹੇ ਕੋਈ ਟ੍ਰੇਡ ਕਰਨਾ, ਚਾਹੇ ਕੋਈ ਓਕੂਪੇਸ਼ਨ ਹੈ, ਕਿਉਂਕਿ ਕੁਛ ਓਕੂਪੇਸ਼ਨ ਹੈ ਜਿੱਦਾਂ ਟੀਚਰ, ਓਬਵੀਅਸਲੀ ਜਦੋਂ ਤੱਕ ਤੁਸੀਂ ਟੀਚਰ ਰਜਿਸਟ੍ਰੇਸ਼ਨ ਨਹੀਂ ਹੈ ਤੁਸੀਂ ਪੜ੍ਹਾ ਨਹੀਂ ਸਕਦੇ, ਉਹਦੇ ਲਈ ਤੁਹਾਨੂੰ ਡਿਗਰੀ ਚਾਹੀਦੀ ਹੈ। ਬਟ ਇਹ ਕਰ ਸਕਦੇ ਨਾ, ਜਿੱਦਾਂ ਤੁਸੀਂ ਟੀਚਰ ਬਣਨਾ, ਐਜੂਕੇਟਰ ਵਾਲੇ ਸਰਟੀਫਿਕੇਟ ਲੈ ਕੇ ਆਪਦੇ ਫੀਲਡ ਦੇ ਵਿੱਚ ਵੜ ਜਾਓ, ਕਿਉਂਕਿ ਮਜੋਰਟੀ ਜਿਹੜੇ ਲੋਕ ਇਨਵੀਟੇਸ਼ਨ, ਕਿਉਂਕਿ ਓਬਵੀਅਸਲੀ ਵਿਕਟੋਰੀਆ ਜੇ ਚੂਜ਼ ਕਰੂਗਾ, ਫਾਰ ਐਗਜ਼ਾਮਪਲ ਅਰਲੀ ਚਾਈਲਡਹੁੱਡ ਟੀਚਰ, ਉਹਨੂੰ ਪਤਾ ਵੀ ਉਹ ਬੈਚਲਰ ਕਰਕੇ 2-4 ਮਹੀਨੇ ਪਹਿਲਾਂ ਹੀ ਟੀਚਰ ਬਣਿਆ। ਬਟ ਜੇ ਉਹ ਪਿਛਲੇ 2-3 ਸਾਲ ਤੋਂ ਐਜ਼ ਏ ਅਰਲੀ ਚਾਈਲਡਹੁੱਡ ਜਿਹੜਾ ਐਜੂਕੇਟਰ ਦੇ ਤੌਰ ਤੇ ਪੜ੍ਹਾ ਰਿਹਾ, ਇਹਦਾ ਮਤਲਬ ਉਹ ਸੇਮ ਇੰਡਸਟਰੀ 'ਚ ਜ਼ਿਆਦਾ ਚਾਂਸਿਸ ਟਾਈਮ ਬੀਂਗ ਕਰ ਲਓ, ਲੇਕਿਨ ਉਸ ਤੋਂ ਬਾਅਦ ਜਿੰਨੀ ਜਲਦੀ ਹੁੰਦਾ ਆਪਦੇ ਫੀਲਡ 'ਚ ਚਾਹੇ ਵਾਲੰਟਰੀ ਵਰਕ ਸ਼ੁਰੂ ਕਰਕੇ ਆਓ, ਤਾਂ ਕਿ ਲੈਟ ਸੇ ਤੁਸੀਂ ਸਰਟ 4 ਕਰ ਲਿਆ, ਉਸ ਤੋਂ ਬਾਅਦ ਤੁਹਾਡੇ ਸ਼ੈਫ ਵਾਲੇ ਸਾਰੇ ਪੁਆਇੰਟਸ ਤੁਹਾਡੇ ਕਲੇਮ ਹੋਣੇ ਆ, ਔਰ ਪਲੱਸ ਜੇ ਤੁਹਾਡੇ ਕੋਲ 2-3 ਸਾਲ ਦਾ ਐਕਸਪੀਰੀਅੰਸ ਹੋਊਗਾ, ਐਨੀ ਇੰਪਲੋਇਰ ਵਿਲ ਬੀ ਹੈਪੀ ਟੂ ਸਪੌਂਸਰ ਯੂ। ਸੋ ਇਹਦੇ ਵਿੱਚ ਇਹਨੂੰ ਬੈਸਟ ਯੂਜ਼ ਕਰੋ, ਜੋਬ ਰੈਡੀ ਪ੍ਰੋਗਰਾਮ ਸਟੂਡੈਂਟ ਵੀਜ਼ਾ 'ਤੇ ਸ਼ੁਰੂ ਕਰੋ, 1-1.5 ਸਾਲ ਉੱਥੇ ਕੰਪਲੀਟ ਕਰ ਲਓ, ਬਾਕੀ ਫਿਰ 1.5 ਸਾਲ ਦੀ ਤੁਹਾਨੂੰ TR ਮਿਲਣੀ ਹੈ ਉਹਦੇ ਉੱਤੇ, ਬਾਕੀ ਸਾਰਾ ਕੰਪਲੀਟ ਕਰਕੇ ਜਿੰਨੀ ਜਲਦੀ, ਕਿਉਂਕਿ ਤੁਹਾਡੇ ਕੋਲ ਪਿੱਛੇ ਫਿਰ 6-8-10 ਮਹੀਨੇ ਇਨਵੀਟੇਸ਼ਨ ਰਾਊਂਡ ਜਾਂ ਸਟੇਟ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਨ ਵਾਸਤੇ ਵੀ ਹੋਣਗੇ। ਸੋ ਜਿੰਨੀ ਜਲਦੀ ਹੁੰਦਾ ਤੁਸੀਂ ਆਪਦੇ ਫੀਲਡ ਦੇ ਵਿੱਚ ਜਾਣਾ, ਔਰ ਉੱਥੋਂ ਹੀ ਤੁਹਾਡੇ ਮੈਜੋਰਟੀ ਸਾਰੇ ਫਿਊਚਰ ਪਾਥਵੇਸ ਨਿਕਲ। ਪਰ ਜੇ ਤੁਸੀਂ ਇਹ ਸਭ ਨਹੀਂ ਹੈ, ਤੁਸੀਂ ਸੋਚ ਰਹੇ ਹੋ TR ਦੇ ਉੱਤੇ ਜਾ ਕੇ ਮੈਂ ਸਭ ਕੁਝ ਕਰੂੰਗਾ, ਉਹ ਪੋਸੀਬਲ ਨਹੀਂ ਹੈ, ਕਿਉਂਕਿ 18 months ਇਜ਼ ਏ ਵੈਰੀ ਸ਼ੋਰਟ ਡੂਰੇਸ਼ਨ। ਉਹਦੇ ਵਿੱਚ ਜੇ ਤੁਸੀਂ ਇੱਕ ਅੱਧੀ ਵਾਰੀ ਟੈਸਟ ਤੁਸੀਂ ਫੇਲ ਕਰ ਗਏ ਜੋਬ ਰੈਡੀ ਵਾਲਾ, ਤੇ ਉਹ ਫਿਰ ਤੁਹਾਡਾ ਮੇਰੇ ਖਿਆਲ ਡਿਊਰਿੰਗ ਵੀਜ਼ਾ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੀ ਨਹੀਂ ਹੋਣੀ। ਹਾਂ, ਪਰ ਜੇ ਤੁਸੀਂ ਟ੍ਰੇਨਡ ਹੋ ਆਪਦੇ ਫੀਲਡ 'ਚ ਕੰਮ ਕਰ ਰਿਹਾ, ਤਾਂ ਓਬਵੀਅਸਲੀ ਤੁਸੀਂ ਉਸ ਇੰਪਲੋਇਰ ਨਾਲ ਕੰਮ ਕਰੋ। ਹੁਣ ਗਵਰਨਮੈਂਟ ਨੇ ਜੇ ਇੱਕ ਪਾਸੇ ਥੋੜਾ ਔਖਾ ਕੀਤਾ, ਦੂਸਰੇ ਪਾਸੇ ਸੌਖਾ ਵੀ ਕੀਤਾ। ਸਕਿੱਲ ਇਨ ਡਿਮਾਂਡ ਵੀਜ਼ਾ ਲੈਟਸ ਸੇ ਫੋਰ 2, ਉਹਦੀ ਰਿਕੁਆਇਰਮੈਂਟ ਉਹਨਾਂ ਨੇ 1 ਸਾਲ ਕਰਤੀ ਵਰਕ ਐਕਸਪੀਰੀਅੰਸ, 1 year ਫੁੱਲ ਟਾਈਮ। ਸੋ ਜੇ ਤੁਸੀਂ ਜੋਬ ਰੈਡੀ ਤੇ ਵੀ ਉਹੀ 1 ਸਾਲ ਤੁਸੀਂ ਪੂਰਾ ਕੰਮ ਕੀਤਾ, ਇੰਪਲੋਇਰ ਨੂੰ ਲੱਗਦਾ ਕਿ ਇਹਦੇ ਬਿਨਾਂ ਮੇਰਾ ਚੱਲਣਾ ਨਹੀਂ, ਤਾਂ ਓਬਵੀਅਸਲੀ ਉਹ ਡਿਊਰਿੰਗ ਜੋ ਤੁਹਾਡਾ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ 482 ਵੀਜ਼ਾ ਵਾਸਤੇ ਸਪੌਂਸਰ ਕਰ ਦੇਗਾ।
ਦੋਸਤੋ, ਕੀ ਤੁਸੀਂ ਵੀ TR ਅਪਲਾਈ ਕਰਨ ਬਾਰੇ ਸੋਚ ਰਹੇ ਸੀ? ਤੇ ਕੀ ਗ੍ਰਹਿ ਵਿਭਾਗ ਦੇ ਬਦਲਦੇ ਅੰਕੜਿਆਂ ਦਾ ਤੁਹਾਡੇ ਇਸ ਫੈਸਲੇ ਉੱਤੇ ਕੋਈ ਅਸਰ ਹੋਵੇਗਾ ਜਾਂ ਨਹੀਂ? ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। SMS ਕਰਨ ਲਈ ਸਾਡਾ ਨੰਬਰ ਹੈ 04397997767, 0439-799-767। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।